हाथ पीत खेलत हस्त हर में जन्म अनेक सब जिन पे काटो प्रभु नानक तेरी एक बहुत जन्म बिछड़े थे माधव कई जन्म से कीट पतंगा कई जन्म जमीन को रंगा कई जन्म पंखी सर्प होया कई जन्म है भरमुख जोयो जग बीच मिलन की वरिया क्यों काले देश जरिया बहुत जन्म विचरे से माधो ये जन्म तुम्हारे लेके दर्शन
उद्देश की है लाइफ जिंदगी का मुद्दा की है ये समझना है। गलती करके इंसान अपने आप को समझता है ਮੈਂ ਸਿਰਫ ਦੁਨੀਆਂ ਵਿੱਚ ਖਾਣ ਪੀਣ ਹੱਸਣ ਖੇਡਣ ਐਸ਼ੋ ਇਸ਼ਰਤ ਜਾਂ ਧਨ ਕਮਾਉਣ ਵਾਸਤੇ ਹੀ ਆਇਆ ਇਹ ਸਮਝ ਰਿਹਾ ਹੈ ਕਿ ਇਸਦੀ ਉਲਟ ਬੁੱਧ ਦਾ ਹੇਰ ਫੇਰ ਹੈ। ਜਦੋਂ ਬੁੱਧ ਕਾਇਮ ਨਹੀਂ ਹੁੰਦੀ, ਬੁੱਧ ਦਰੁਸਤ ਨਹੀਂ ਹੁੰਦੀ, ਠੀਕ ਠੀਕ ਸੋਚਣ ਦੇ ਲਾਇਕ ਨਹੀਂ ਹੋਇਆ ਕਰਦੀ। ਸੋ ਜਿਵੇਂ ਕਿਸੇ ਸ਼ਖਸ ਨੇ ਕਿਸੇ ਕਿਸਮ ਦਾ ਕੋਈ ਨਸ਼ਾ ਕਰ ਲਿਆ ਹੋਵੇ, ਸੁੱਖਾ ਸ਼ਰਾਬ ਜਾਂ ਕੋਈ ਹੋਰ ਨਸ਼ਾ, ਜਿਸ ਦੇ ਅਧੀਨ ਹੋ ਕੇ ਉਸਦੀ ਅਕਲ ਟਿਕਾਣੇ ਨਾ ਰਹੀ ਹੋਵੇ, ਆਪਣੇ ਫਰਜ਼ ਨੂੰ ਸਮਝਣਾ ਸਮਰੱਥ ਹੋ ਜਾਂਦਾ ਹੈ, ਉਹ ਉਲਟ ਉਲਟ ਸਮਝਦਾ ਹੈ, ਉਲਟ ਉਲਟ ਹੀ ਕੰਮ ਕਰਿਆ ਕਰਦਾ ਹੈ। ਇਸੇ ਤਰ੍ਹਾਂ ਹੀ ਇਸ ਨੂੰ ਅਗਿਆਨ ਦਾ ਨਸ਼ਾ ਚੜਿਆ ਹੋਇਆ ਹੈ, ਜਿਸ ਕਰਕੇ ਅਸਲੀ ਆਪਣੇ ਫਰਜ਼ ਨੂੰ ਭੁੱਲ ਗਿਆ ਹੈ। ਜਦੋਂ ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਸਤਸੰਗ ਮਿਲਦਾ ਹੈ, ਮਹਾਂਪੁਰਖ ਅਮਰ ਪੁਰਸ਼ਾਂ ਦੀ ਸੋਭਤ ਪ੍ਰਾਪਤ ਹੋਵੇ, ਇਸਨੂੰ ਗਿਆਨ ਦੀ ਰੋਸ਼ਨੀ ਮਿਲੇ, ਉਸ ਰੋਸ਼ਨੀ ਦੇ ਵਿੱਚ ਇਸਨੂੰ ਅੱਛੀ ਤਰ੍ਹਾਂ ਨਜ਼ਰ ਆਉਂਦਾ ਹੈ, ਮੇਰੇ ਆਉਣ ਦਾ ਕੀ ਮੰਤਵ ਹੈ, ਕੀ ਕੁਛ ਪ੍ਰਯੋਜਨ ਹੈ। ਵਰਨਾ ਗਲਤ ਫਹਿਮੀ ਵਿੱਚ ਹੀ ਸਾਰੀ ਆਯੂ ਗੁਜ਼ਾਰ ਕੇ ਜਿਸ ਚੁਰਾਸੀ ਦੇ ਚੱਕਰ ਵਿੱਚੋਂ ਨਿਕਲ ਕੇ ਬੜਾ ਮੁਸ਼ਕਿਲ ਇਸ ਮਾਨਵਤਾ ਨੂੰ ਪ੍ਰਾਪਤ ਹੋਇਆ ਹੈ, ਉਸ ਵਿੱਚ ਫਿਰ ਜਾ ਗਿਰਦਾ ਹੈ, ਉਹੀ ਚੱਕਰ ਫਿਰ ਇਸਨੂੰ ਪ੍ਰਾਪਤ ਹੋ ਜਾਂਦਾ ਹੈ, ਉਹੀ ਫਿਰ ਭੁਗਤਦਾ ਹੈ। ਇਸ ਕਰਕੇ ਇਸਦੇ ਆਉਣ ਦਾ ਪ੍ਰਯੋਜਨ ਗੁਰੂ ਜੀ ਇਹ ਕੁਛ ਦੱਸਦੇ ਨਾਮ ਦੇ ਜਪਣ Thank you.
Thank you.
ਤੋਂ ਬਿਨਾਂ ਦੁੱਖਾਂ ਤੋਂ ਛੁਟਕਾਰਾ ਹੋਣਾ ਮਹਾਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਉਹ ਪਰਮਾਤ ਫਰਜ਼ ਹੈ। ਗੁਰੂ ਨਾਨਕ ਦੇਵ ਮਹਾਰਾਜ ਅੱਜ ਇੱਕ ਹੋਰ ਜੰਗਲ 'ਚ ਬੈਠੇ ਹੋਏ ਹਨ। ਭਾਈ ਮਰਦਾਨਾ ਰਬਾਬ ਵਜਾਉਂਦਾ ਹੈ। ਆਪ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ
Thank you.
ਦੇ ਮੁਤਾਬਿਕ ਹੀ ਗੁਰੂ ਜੀ ਨੇ ਬਾਣੀ ਰੂਪੀ ਸਿੱਖਿਆ ਜਾਂ ਗੁਰਬਾਣੀ ਰੂਪੀ ਮਾਨਸਿਕ ਦਵਾਈ ਦਿੱਤੀ ਹੈ। ਡਾਕਟਰ ਇੱਕੋ ਦਵਾਈ ਸਭ ਨੂੰ ਨਹੀਂ ਦਿੰਦਾ ਹੁੰਦਾ। ਇਸੀ ਤਰ੍ਹਾਂ ਜਿਸ ਨੂੰ ਬੁਖਾਰ ਹੈ ਉਸਨੂੰ ਬੁਖਾਰ ਦੀ ਹੀ ਦਵਾਈ ਦੇਵੇਗਾ, ਜਿਹੜੀ ਜੀ ਬਿਮਾਰੀ ਵੈਸੀ ਹੀ ਦਵਾਈ ਦਿੱਤੀ ਜਾਵੇ ਤਦ ਹੀ ਫਲੀਭੂਤ ਹੁੰਦੀ ਹੈ, ਤਦ ਹੀ ਫਾਇਦਾ ਕਰਦੀ ਹੁੰਦੀ ਹੈ। ਅਗਰ ਬਿਮਾਰੀ ਕੁਛ ਹੋਰ ਹੈ, ਦਵਾਈ ਕੁਛ ਹੋਰ ਦਿੱਤੀ ਜਾਵੇ ਤਾਂ ਫਾਇਦਾ ਨਹੀਂ ਕਰਿਆ ਕਰ। ਇਸੀ ਤਰ੍ਹਾਂ ਇਸ ਕੁਝ ਡੋਜ਼ ਹਨ ਜੋ ਗੁਰੂ ਬਾਬਾ ਜੀ ਨੇ ਸਾਨੂੰ ਦਿੱਤੀਆਂ ਹਨ, ਇੱਕੋ ਕਿਸਮ ਦੀ ਬਾਣੀ, ਇੱਕੋ ਕਿਸਮ ਦਾ ਉਪਦੇਸ਼ ਸਭੇ ਵਾਸਤੇ ਫਲੀਭੂਤ ਨਹੀਂ ਹੋਇਆ ਕਰਦਾ। ਪ੍ਰਤਿਕਾਰੀ ਤਿੰਨ ਕਿਸਮ ਦੇ ਹਨ। ਇੱਕ ਛੋਟੇ ਜਿਹੇ ਦ੍ਰਿਸ਼ਟਾਂਤ ਦੁਆਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ ਕਿਵੇਂ ਤਿੰਨ ਕਿਸਮ ਦੇ ਭਿਖਾਰੀ ਇਸ ਮ੍ਰਿਤੂ ਮੰਡਲ ਵਿੱਚ ਹਨ। ਇੱਕ ਸ਼ੀਸ਼ ਮਹਿਲ ਹੈ, ਸ਼ੀਸ਼ੇ ਦਾ ਮਹਿਲ ਬਣਿਆ, ਉਹਦੇ ਅੰਦਰ ਸ਼ੀਸ਼ਾ ਹੀ ਸ਼ੀਸ਼ਾ ਲੱਗਿਆ ਹੈ। ਉਹ ਸ਼ੀਸ਼ ਮਹਿਲ ਦੇ ਵਿੱਚ ਦੇਵਨੇਤ ਨਾਲ ਕੁੱਕਰ ਤੇ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਟੁੱਕਦੀ ਰੋਟੀ ਵੀ ਗ੍ਰਾਹੀ ਹੈ। ਸੋ ਸ਼ੀਸ਼ੇ ਦਾ ਸੁਭਾਵ ਹੈ, ਸ਼ੀਸ਼ੇ ਵੱਲ ਤੱਕਿਆਂ ਆਪਣਾ ਹੀ ਅਕਸ ਦੀਨਾ ਹੁੰਦਾ। ਉਹ ਕੁੱਤਾ ਹੈ, ਕੁੱਕਰ ਹੈ, ਉਸਨੂੰ ਸਮਝ ਨਹੀਂ, ਜਿੱਧਰ ਵੇਖਦਾ ਉਸਨੂੰ ਐਸਾ ਪ੍ਰਤੀਤ ਹੁੰਦਾ ਹੈ ਕੋਈ ਕੁੱਕਰ ਸਾਹਮਣੇ ਖੜਾ ਹੈ, ਉਹਦੇ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਹੈ। ਦਿਸਣ ਕਰਕੇ ਕੁੱਕਰ ਦਾ ਸੁਭਾਵ ਹੈ, ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋ, ਦੂਸਰੇ ਤੋਂ ਖਾਣ ਦੀ ਕੋਸ਼ਿਸ਼ ਕਰਿਆ ਕਰਦਾ, ਇਹਦਾ ਸੁਭਾਵ ਹੈ। ਸੋ ਸਾਹਮਣੇ ਆਪਣੇ ਅੱਖ ਨੂੰ ਦੂਸਰਾ ਕੁੱਕਰ ਜਾਣ ਕੇ ਉਹਦੇ ਮੂੰਹ ਦੇ ਵਿੱਚ ਰੋਟੀ ਦੀ ਗ੍ਰਾਹੀ ਸਮਝ ਕੇ ਲਪਕਦਾ ਹੈ, ਹੱਲਾ ਕਰਕੇ ਜਾਂਦਾ ਹੈ ਕਿ ਸ਼ੀਸ਼ਾ ਹੈ, ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ, ਸਿਰ ਦੇ ਵਿੱਚ ਸੱਟ ਲੱਗੀ, ਜ਼ਿਆਦਾ ਦੁਖਦਾਈ ਔਰ ਜ਼ਿਆਦਾ ਮਹਿਸੂਸ ਹੋਇਆ ਕਰਦੀ ਹੈ, ਸਿਰ ਵਿੱਚ ਸੱਟ ਵੱਜਦੀ ਹੈ, ਚੱਕਰ ਆਉਂਦਾ ਹੈ ਕੁਛ ਥੋੜ੍ਹੀ ਦੇਰ ਵਾਸਤੇ, ਚੱਕਰ ਚੁਕਰਾ ਕੇ ਫਿਰ ਜਦੋਂ ਟਿਕਾਣੇ ਹੁੰਦਾ ਦਿਮਾਗ, ਫਿਰ ਮੂੰਹ ਉਠਾ ਕੇ ਦੇਖਦਾ ਹੈ ਦੂਸਰੇ ਪਾਸੇ, ਉੱਧਰ ਵੀ ਸ਼ੀਸ਼ਾ ਹੈ, ਉੱਧਰ ਵੀ ਐਸਾ ਹੀ ਨਜ਼ਰ ਆਉਂਦਾ, ਕਿਉਂਕਿ ਉਹਦਾ ਆਪਣੇ ਕੁਛ ਦਿਸਣਾ ਹੋਇਆ। ਫਿਰ ਉਸਨੂੰ ਲਪਕ ਕੇ ਪੈਂਦਾ ਇਸ ਤੋਂ ਰੋਟੀ ਖੋਲਵਾਂ, ਪਰ ਫਿਰ ਉਹਦਾ ਸਿਰ ਜਾ ਕੇ ਸ਼ੀਸ਼ੇ ਵਿੱਚ ਵੱਜਦਾ, ਫਿਰ ਬੜੀ ਸੱਟ ਵੱਜਦੀ ਹੈ, ਫਿਰ ਕੁਛ ਦੇਰ ਚੱਕਰ ਆਉਂਦਾ ਹੈ। ਇਸੇ ਤਰ੍ਹਾਂ ਕੁਛ ਦੇਰ ਵਿੱਚ ਆਪਣੇ ਆਪ ਤੋਂ ਰੋਟੀ ਦੀ ਗ੍ਰਾਹੀ ਖੋਣ ਵਾਸਤੇ ਸ਼ੀਸ਼ੇ ਵੀ ਟੱਕਰਾਂ ਮਾਰ ਮਾਰ ਕੇ ਉਹ ਕੁੱਤਾ ਆਪਣੇ ਪ੍ਰਾਣ ਦੇ ਦਿੰਦਾ ਹੈ। ਇਹ ਉਸਦੀ ਹਾਲਤ ਹੋਈ। ਉਸੀ ਸ਼ੀਸ਼ ਮਹਿਲ ਵਿੱਚ ਇੱਕ ਕੋਈ ਬੱਚਾ ਪ੍ਰਵੇਸ਼ ਕਰ ਜਾਂਦਾ, ਕੇਸੀ ਇਸ਼ਨਾਨ ਕੀਤਾ ਹੈ, ਕੇਸ ਪਿੱਛੇ ਨੂੰ ਖਿਲਰੇ ਹੋਏ ਹਨ, ਬੱਚੇ ਨੂੰ ਅਜੇ ਉਸਨੂੰ ਇਤਨੀ ਸਮਝ ਨਹੀਂ, ਸ਼ੀਸ਼ੇ ਵਿੱਚ ਸ਼ੀਸ਼ੇ ਵੱਲ ਤੱਕਿਆ, ਸ਼ੀਸ਼ੇ ਵੱਲ ਦੇਖਿਆ, ਆਪਣੇ ਇੰਨੀ ਅਜੇ ਉਸਨੂੰ ਸਮਝ ਨਹੀਂ ਸੀ। ਜਦੋਂ ਸ਼ੀਸ਼ੇ ਵੱਲ ਦੇਖਦਾ ਹੈ ਜਿਹਦਾ ਤਾਂ ਉਸਨੂੰ ਆਪਣੇ ਅੱਖ ਹੈ, ਪਰ ਐਸਾ ਸਮਝਦਾ ਹੈ ਸਾਹਮਣੇ ਕੋਈ ਖੜਾ, ਇਹ ਜਾਣ ਕੇ ਡਰਦਾ ਹੈ, ਸਹਿਮਦਾ ਹੈ, ਆਪਣਾ ਮੂੰਹ ਹੋਰ ਪਾਸੇ ਕਰਦਾ ਹੈ, ਉਸ ਪਰ ਵੀ ਸ਼ੀਸ਼ਾ ਹੈ, ਉੱਧਰ ਵੀ ਐਸਾ ਹੀ ਨਜ਼ਰ ਆਉਂਦਾ ਹੈ। ਇਉਂ ਕੁਛ ਦੇਰ ਦੇ ਵਿੱਚ ਉਹ ਵੀ ਸਹਿਮ ਸਹਿਮ ਡਰ ਡਰ ਕੇ ਆਪਣੇ ਪ੍ਰਾਣ ਦੇ ਦਿੰਦਾ ਹੈ। ਇਹ ਉਸ ਬੱਚੇ ਦੀ ਦਿਸ਼ਾ ਹੁੰਦੀ ਹੈ, ਉਹਦੀ ਹਾਲਤ ਹੁੰਦੀ ਹੈ। ਇਸੀ ਤਰ੍ਹਾਂ ਉਸੀ ਸ਼ੀਸ਼ ਮਹਿਲ ਵਿੱਚ ਇੱਕ ਸਿਆਣਾ ਆਦਮੀ ਪ੍ਰਵੇਸ਼ ਕਰ ਜਾਂਦਾ ਹੈ, ਉਹ ਸਮਝਦਾ ਹੈ ਵੀ ਸ਼ੀਸ਼ੇ ਵੱਲ ਦੇਖਿਆ ਆਪਣਾ ਆਪ ਦੀ ਉਸ सुन समझ होन करके जिस तरफ देखता है अपना आप है, जिस तरफ देखता है शीशे अपने दिता है, उसका समा कितना खुशी विच गुजरता है। इन तिना दृष्टांत द्वारा लोग दुनिया एक पहले पुत्र वृत्ति वाले, दूसरे बच्चों, तीसरे सियाने पुरुष, यानी पहले तो वो लोग हैं जो बुराइयों में प्रवृत्त हैं, उन्होंने वास्ते गुरु जी ने भयानक बाणी उच्चारण की है। दूसरे दर्जे वाले जड़े हैं उन्होंने वास्ते रोचक, तीसरे दर्जे वाले जड़े हैं उन्होंने वास्ते यथार्थ बाणी उच्चारण की है। उपदेश हमेशा अधिकार के मुताबिक फली फूलता है। रोच यानी भयानक बाणी कही जी है जिदे गुरु जी ने पैर दिखाया है जो कुछ किसन अगे होना है, क्यों यह जे भयानक वचन बाणी विच बहुत आते हैं। रब ने कमता नीले जप परमेश्वर ने भेजा सी कम नहीं किया। ਲੇਖਾ ਜ਼ਰੂਰ ਮੰਗਣਾ, ਜਿਵੇਂ ਕੋਈ ਸ਼ਾਹ ਆਪਣੇ ਗੁਮਾਸ਼ਤੇ ਨੂੰ ਕਿਸੇ ਵਿਦੇਸ਼ ਵਿੱਚ ਭੇਜੇ, ਬਹੁਤ ਸਾਰੀ ਰਕਮ ਦੇ ਕੇ ਉਸਨੂੰ ਇਹ ਕਹੇ ਇਸ ਰਕਮ ਦੇ ਨਾਲ ਕਸਤੂਰੀ ਮੋਤੀ ਆਦਿ ਕੀਮਤੀ ਚੀਜ਼ਾਂ ਖਰੀਦ ਕੇ ਲਿਆਉਣੀਆਂ, ਪਰ ਬਜਾਏ ਇਹ ਚੀਜ਼ਾਂ ਖਰੀਦਣ ਦੇ ਉਹ ਹਿੰਗ ਜਮੈਣ ਦੇ ਕੇ ਖਰੀਦ ਲਿਆ। ਮਾਲਕ ਨੇ ਨਾਰਾਜ਼ ਤਾਂ ਜ਼ਰੂਰ ਹੋਣਾ, ਕਿਉਂਕਿ ਉਸਦੀ ਰਕਮ ਜੋ ਲੈ ਕੇ ਗਿਆ। ਚੀਜ਼ਾਂ ਪਰਮੇਸ਼ਰ ਨੇ ਇਸਨੂੰ ਸਾਸਾਂ ਰੂਪੀ ਪੂੰਜੀ ਦਿੱਤੀ ਹੈ। ਅੱਠ ਪਹਿਰ ਦੇ ਅੰਦਰ 24,000 ਸਾਹ ਆ ਜਾਂਦਾ ਹੈ। ਇਹਨਾਂ ਸਵਾਸਾਂ ਦੇ ਨਾਲ ਹੁਕਮ ਕੀਤਾ ਹੈ ਜਾ ਕੇ ਪਰਮੇਸ਼ਰ ਦਾ ਭਜਨ ਕਰਨ, ਤਾਂ ਸ਼ਾਸਤਰਾਂ ਦੁਆਰਾ ਐਲਾਨ ਕੀਤਾ ਹੈ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਕੇ ਆਪਣਾ ਲੋਕ ਸੁਭਾਅ। ਪਰ ਉਸਦੀ ਬਜਾਏ ਇਹ ਬੁਰਾਈਆਂ ਖਰੀਦਦਾ ਹੈ, ਇਹ ਬੁਰੇ ਕੰਮਾਂ ਵਿੱਚ ਇਹਨਾਂ ਸਵਾਸਾਂ ਰੂਪੀ ਦਮਾਂ ਨੂੰ ਲਗਾਉਂਦਾ ਹੈ। ਅਤੇ ਪਰਮੇਸ਼ਰ ਨੇ ਹਿਸਾਬ ਤਾਂ ਮੰਗਣਾ ਹੀ ਹੋਇਆ, ਜਿਸਨੇ ਇੰਨਾ ਕੁਛ ਇਹਨੇ ਸਵਾਸਾਂ ਰੂਪੀ ਰਕਮ ਦਿੱਤੀ ਹੈ, ਇਹ ਫਾਇਦਾ ਹੈ। ਇਸੀ ਤਰ੍ਹਾਂ ਹੋਰ ਵਚਨ ਆਉਂਦੇ ਹਨ, ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਚੱਲ ਦਰ ਸਾਲ ਦੀਵਾਨ ਬੁਲਾਇਆ, ਹਰ ਸਨਮਾਨ ਦਰਗੇ ਕਾ ਆਇਆ। ਇਹੋ ਜਿਹੇ ਵਚਨ ਆਉਂਦੇ ਹਨ, ਇਹ ਇਹਨਾਂ ਨੂੰ ਭਿਆਨਕ ਵਚਨ ਕਹਿੰਦੇ ਹਨ। ਸੋ ਇਉਂ ਇਸ ਤਰੀਕੇ ਫਿਰ ਗੁਰੂ ਜੀ ਪਹਿਲੇ ਦਰਜੇ ਵਾਲਿਆਂ ਵਾਸਤੇ ਜੇ ਵਚਨ ਉਚਾਰਨ ਕਰਦੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ 6-7 ਸਾਲ ਦੀ ਆਯੂ ਹੋ ਗਈ। ਆਪ ਜੀ ਦੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ, ਇਹਨਾਂ ਸੋਚਿਆ ਵੀ ਹੁਣ ਬੱਚੇ ਨੂੰ ਪੜ੍ਹਨਾ ਪਾਉਣਾ ਚਾਹੀਦਾ। ਆਪ ਜੀ ਦਾ ਪੁਸ਼ਤਾਂ ਤੋਂ ਪਟਵਾਰ ਦਾ ਮਿਲਤੀ ਮਿਲਤੀ ਜ਼ਮੀਨਾਂ ਦੀ ਇਹੋ ਜਿਹਾ ਹਿਸਾਬ, ਇਹੋ ਜਿਹਾ ਕੰਮਕਾਰ ਚੱਲਿਆ ਆ ਰਿਹਾ ਸੀ। ਆਪ ਨੇ ਇਹਨਾਂ ਨੂੰ ਇਹੋ ਜਿਹੀ ਪੜ੍ਹਾਈ ਵਿੱਚ ਹੀ ਪਾਉਣਾ ਸੀ। ਉਹਨਾਂ ਸਮਿਆਂ ਦੇ ਵਿੱਚ ਅੱਜ ਕੱਲ੍ਹ ਵਾਂਗੂ ਜਿਵੇਂ ਸਾਡੇ ਦੇਸ਼ ਵਿੱਚ ਸਕੂਲ ਜਾਂ ਕਾਲਜਿਸ ਹਨ, ਐਸਾ ਨਹੀਂ ਸੀ ਹੁੰਦਾ। ਉਦੋਂ ਇਸਲਾਮ ਦੀ ਹਕੂਮਤ ਹੁੰਦੀ ਹਿੰਦੁਸਤਾਨ ਵਿੱਚ, ਉਰਦੂ ਹੁੰਦਾ, ਫਾਰਸੀ ਹੁੰਦੇ, ਮੌਲਵੀ ਪੜ੍ਹਾਉਂਦੇ ਹੁੰਦੇ, ਜਾਂ ਇੱਕ ਲੰਡੇ ਜਾਂ ਕੱਚੀ ਪੜ੍ਹਾਈ ਜਿਹਨੂੰ ਕਹਿੰਦੇ ਜਿਹਦੇ ਹਿਸਾਬ ਕਿਤਾਬ ਬਹੁਤਾ ਹੁੰਦਾ ਸੀ, ਇਹ ਹੁੰਦੀ ਸੀ। ਉਹਨਾਂ ਨੂੰ ਪੜ੍ਹਾਉਣ ਵਾਲਿਆਂ ਨੂੰ ਪਾਧੇ ਕਹਿੰਦੇ ਹੁੰਦੇ। ਸਿਉਂ ਆਪ ਜੀ ਨੇ ਸੋਚਿਆ ਗੋਪਾਲ ਪਾਧੇ ਪਾਸ ਇਹਨੂੰ ਪੜ੍ਹਨ ਭੇਜੀ, ਕਿਉਂਕਿ ਸਾਡਾ ਜਿਹੋ ਜਿਹਾ ਕੰਮ ਹੈ ਵੈਸੇ ਹੀ ਵਿੱਦਿਆ ਨੂੰ ਦੇਣੀ ਚਾਹੀਦੀ ਹੈ। ਉਹਨਾਂ ਸਮਿਆਂ ਵਿੱਚ ਫੀਸਾਂ ਵਗੈਰਾ ਦੇ ਕੇ ਰਿਸ਼ਤਾਂ ਵਿੱਚ ਨਾਮ ਦਾਖਲ ਨਹੀਂ ਸਨ ਕੀਤੇ ਜਾਂਦੇ। ਉਦੋਂ ਬੱਚੇ ਨੂੰ ਪੜ੍ਹਨ ਪਾਉਣ ਵਾਸਤੇ ਵਾਲਦੇਨ ਲੈ ਜਾਂਦੇ ਘਰੋਂ, ਅਤੇ ਕੁਛ ਨਾ ਕੁਛ ਮਿਸ਼ਟਾਨ ਵਗੈਰਾ ਮਿਠਾਈ ਵਗੈਰਾ ਵੰਡ ਕੇ ਬਸ ਬੱਚਾ ਦਾਖਲ ਹੋ ਜਾਂਦਾ। ਜਦੋਂ ਪੜ੍ਹ ਜਾਂਦਾ ਸੀ ਉਸ ਤੋਂ ਬਾਅਦ ਉਸਤਾਦ ਨੇ ਉਸ ਪਾਧੇ ਨੂੰ ਜੋ ਕੁਛ ਕਰਨਾ ਹੁੰਦਾ ਉਸਦੀ ਸੇਵਾ, ਕਈ ਗਾਮਾਂ 'ਚ ਕਰਕੇ ਸੇਵਾ ਕਰ ਦਿੰਦੇ, ਕਈ ਕੁਛ ਰੁਪਿਆ ਵਗੈਰਾ ਕਰਕੇ ਸੇਵਾ ਕਰ ਦਿੰਦੇ, ਇਉਂ ਹੁੰਦਾ ਸੀ। ਇਹ ਉਦੋਂ ਪੈਦਾ ਸੀ। ਮਾਤ੍ਰਿਪਤਾ ਨੇ ਗੁਰੂ ਨਾਨਕ ਜੀ ਨੂੰ ਸਵੇਰੇ ਇਸ਼ਨਾਨ ਵਗੈਰਾ ਕਰਵਾ ਕੇ ਦੁੱਧ ਵਗੈਰਾ ਪਿਲਾ ਦਿੱਤਾ। ਔਰ ਮਹਿਤਾ ਜੀ, ਆਪਦੇ ਪਿਤਾ ਕਾਲੂ ਜੀ ਦੀ ਉਂਗਲੀ ਫੜੀ ਜਾ ਰਹੇ ਗੁਰੂ ਨਾਨਕ ਜੀ ਹੁਣ ਪਾਠਸ਼ਾਲਾ ਨੂੰ। ਅੱਗੇ ਜਾ ਕੇ ਗੋਪਾਲ ਪਾਧੇ ਨੂੰ ਮਿਲੇ। ਮਹਿਤਾ ਜੀ ਕਹਿਣ ਲੱਗੇ, ਪਾਧਾ ਜੀ ਮੇਰੇ ਪੁੱਤਰ ਨਾਨਕ ਨੂੰ ਪੜ੍ਹਾਓ। ਕਹਿਣ ਲੱਗਾ, ਮੇਰਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੈ, ਆਪਦੇ ਪੁੱਤਰ ਨੂੰ ਬਹੁਤ ਪ੍ਰੇਮ ਨਾਲ ਪੜ੍ਹਾਵਾਂਗਾ, ਕਿਉਂਕਿ ਪਹਿਲੀ ਮੇਰੇ ਇਹੋ ਜਿਹਾ ਕੰਮ ਹੈ। ਪਰ ਗੱਲ ਇੰਨੀ ਹੈ ਮਹਿਤਾ ਜੀ, ਮੈਂ ਅੱਜ ਇਸਦੀ ਦੁੱਧ ਦੇਖ ਲਵਾਂਗਾ, ਕੱਲ੍ਹ ਨੂੰ ਤੁਹਾਨੂੰ ਦੱਸ ਦਿਆਂਗਾ ਜਿਤਨੀ ਮੇਰੇ ਪਾਸ ਵਿੱਦਿਆ ਕਿਤਨੀ ਦੇਰ ਵਿੱਚ ਇਹ ਗ੍ਰਹਿਣ ਕਰਨ ਦੇਗਾ। ਵਿੱਦਿਆ ਹਮੇਸ਼ਾ ਬੁੱਧ ਦੇ ਮੁਤਾਬਕ ਆਉਂਦੀ ਹੁੰਦੀ ਹੈ। ਤਿੰਨ ਕਿਸਮ ਦੀ ਬੁੱਧ ਮਨੀ ਹੈ, ਆਮ ਮੋਟੇ ਅੱਖਾਂ ਵਿੱਚ ਤਾਂ ਹੈ ਨਮਤਾ ਬੁੱਧ, ਚਮੜਾ ਬੁੱਧ, ਔਰ ਤੇਰੀਆ ਬੁੱਧ। ਅੰਗਰੇਜ਼ੀ ਵਿੱਚ ਕਹਿੰਦੇ ਹਨ ਡਲ ਹੈਡਿਡ
ਇੰਟੈਲੀਜੈਂਟ ਐਕਸਟਰਾ ਇੰਟੈਲੀਜੈਂਟ ਕਿਉਂ ਕਿਹਾ ਜਾਂਦਾ ਵਿਸ਼ਵਾਸ ਤੇ ਅੱਜ ਮੈਂ ਇਸਦੀ ਬੁੱਧ ਦੇਖ ਲਵਾਂ ਉਹ ਕਿਵੇਂ ਹੁੰਦੀ ਹੈ ਨਮਦਾ ਬੁੱਧ ਸਭ ਤੇ ਇਸਦੀ ਮੰਨੀਏ ਕਿਉਂ ਨਮ ਦੇ ਵਿੱਚ ਛੇਕ ਕਰੋ ਸੂਈ ਨਾਲ ਜਿੰਨੀ ਦੇਰ ਤੱਕ ਸੂਈ ਹੈ ਛੇਕ ਹੈ ਸੂਈ ਖਿੱਚ ਲਓ ਛੇਕ ਖਤਮ ਹੋ ਜਾਂਦਾ ਹੈ ਸੋ ਬਹੁਤ ਮੋਟੀ ਬੁੱਧੀ ਦੀ ਵੱਡਾ ਫੈਵਰੇਟ ਜਿਸਨੂੰ ਕਹਿੰਦੇ ਅੰਗਰੇਜ਼ੀ ਵਿੱਚ ਉਸਨੂੰ ਨਮ ਦਾ ਬੁੱਧ ਕਿਹਾ ਜਾਂਦਾ ਮੋਟੇ ਅੱਖਾਂ ਵਿੱਚ ਸੋ ਦੂਸਰੀ ਚਮੜਾ ਬੁੱਧ ਹੈ ਇੰਟੈਲੀਜੈਂਟ ਚਮੜਾ ਬੁੱਧ ਓਨੀ ਕੁ ਹੈ ਚਮੜੇ ਦੇ ਵਿੱਚ ਛੇਕ ਕਰੋ ਤੁਸੀਂ ਸੂਈ ਨਾਲ ਜਿਤਨਾ ਛੇਕ ਕਰੋਗੇ ਉਤਨਾ ਹੀ ਰਹਿ ਜਾਏਗਾ ਘਟੇਗਾ ਉਸਨੂੰ ਦੂਸਰਾ ਦਰਜਾ ਇੰਟੈਲੀਜੈਂਟ ਕਿਹਾ ਜਾਂਦਾ ਹੈ ਇੱਕ ਤੇਲੀਆ ਬੁੱਧ ਹੁੰਦੀ ਹੈ ਤੇਲ ਦਾ ਛਿੱਟਾ ਤੁਸੀਂ ਉਹਦੇ ਉੱਪਰ ਜਾਂ ਕਿਸੇ ਛੱਪੜ 'ਤੇ ਸਿੱਟਦੇ ਹੋ ਉਹਦਾ ਤਿਰਬਾ ਸਾਰੇ ਪਾਣੀ 'ਤੇ ਫੈਲ ਜਾਏਗਾ ਯਾਨੀ ਇਸਨੂੰ ਤੇਲੀਆ ਬੁੱਧ ਐਕਸਟਰਾ ਇੰਟੈਲੀਜੈਂਟ ਕਹਿੰਦੇ ਹਨ ਯਾਨੀ ਬਹੁਤ ਤੇਜ਼ ਬੁੱਧ ਵਾਲਾ ਬਹੁਤ ਤੇਜ਼ ਦਿਮਾਗ ਵਾਲਾ ਬੱਚਾ ਹੁੰਦਾ ਇਹੋ ਜਿਹਾ ਕੋਈ ਕੋਈ ਹੁੰਦਾ ਸਿਉਂ ਕਰਕੇ ਕਹਿਣ ਲੱਗੇ ਅੱਜ ਮੈਂ ਇਸਦੀ ਬੁੱਧ ਪਰਖ ਲਵਾਂਗਾ ਕੱਲ੍ਹ ਤੁਹਾਨੂੰ ਦੱਸ ਦਿਆਂਗਾ ਵੀ ਜਿਤਨੀ ਮੇਰੇ ਪਾਸ ਵਿੱਦਿਆ ਕਿਤਨੀ ਦੇਰ ਵਿੱਚ ਗ੍ਰਹਿਣ ਕਰ ਲਏਗਾ ਕਹਿੰਦੇ ਬਹੁਤ ਅੱਛਾ ਮਿਸ਼ਟਾਨ ਵਗੈਰਾ ਮਿਠਾਈ ਵਗੈਰਾ ਵੰਡ ਕੇ ਚਲੇ ਗਏ ਦਾਖਲ ਹੋ ਗਏ ਗੁਰੂ ਨਾਨਕ ਜੀ ਨੂੰ ਜੋ ਕੁਛ ਪੜ੍ਹਾਉਂਦੇ ਹਨ ਪਾਤਾ ਜੀ ਮੈਨੂੰ ਪਹਿਲੇ ਬੜੇ ਪੜ੍ਹਾਏ ਸ਼ਕਤੀ ਕੀ ਸੀ ਜੋ ਤੁਰੋਂ ਸੀ ਸਾਰੀਆਂ ਸ਼ਕਤੀਆਂ ਲੈ ਕੇ ਆਏ ਸਨ ਉਹਨਾਂ ਨੂੰ ਕੀ ਲੋੜ ਸੀ ਪੜ੍ਹਨ ਪੜ੍ਹਾਉਣ ਦੀ ਇੱਕ ਮਰਿਆਦਾ ਪੂਰੀ ਕਰਨੀ ਹੁੰਦੀ ਹੈ ਇਉਂ ਕਰਕੇ ਇਸ ਤਰੀਕੇ ਸਿਰ ਪਹਿਲੇ ਹੀ ਮੈਨੂੰ ਪੜ੍ਹੇ ਪੜ੍ਹਾਏ ਹਨ ਬਹੁਤ ਹੈਰਾਨ ਹੋਇਆ ਵੀ ਇਹੋ ਜਿਹਾ ਵਿਚਿੱਤਰ ਬੁੱਧ ਹੋਇਆ ਬੱਚਾ ਤਾਂ ਮੇਰੇ ਪਾਸ ਕੋਈ ਵੀ ਨਹੀਂ ਆਇਆ ਉਸਤਾਦਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜੇਕਰ ਅੱਛੀ ਬੁੱਧ ਵਾਲੇ ਐਕਸਟਰਾ ਇੰਟੈਲੀਜੈਂਟ ਜਾਂ ਇੰਟੈਲੀਜੈਂਟ ਬੱਚੇ ਉਹਨਾਂ ਪਾਸ ਹੋਣ ਸਵੇਂ ਕਰਕੇ ਇਹ ਵੀ ਬੜਾ ਖੁਸ਼ ਹੋਇਆ ਸੋਚਿਆ ਜਿੰਨੀ ਕੁ ਮੇਰੇ ਪਾਸ ਵਿੱਦਿਆ ਹੈ ਇਹਦਾ ਦਿਨਾਂ ਵਿੱਚ ਹੀ ਗ੍ਰਹਿਣ ਕਰ ਲੈਣਗੇ ਜਿਹੜੇ ਬੱਚੇ ਸਾਲਾਂ ਵਿੱਚ ਨਹੀਂ ਗ੍ਰਹਿਣ ਕਰ ਸਕਦੇ ਇਉਂ ਖੁਸ਼ੀ ਹੋਈ ਸ਼ਾਮ ਦੇ ਵਕਤ ਸਾਰਾ ਸਾਰਾ ਦਿਨ ਬੱਚੇ ਪੜ੍ਹਦੇ ਹੁੰਦੇ ਸ਼ਾਮ ਵਕਤ ਛੁੱਟੀ ਹੁੰਦੀ ਖੇਡਦੇ ਕੁੱਦੇ ਮਿੱਟੀ ਘੱਟਾ ਕੱਪੜਿਆਂ ਬੀੜੀਆਂ ਨੂੰ ਲੱਗਿਆ ਹੁੰਦਾ ਘਰ ਪਹੁੰਚਿਆ ਕਰਦੇ ਜਦੋਂ ਘਰ ਪਹੁੰਚੇ ਮਾਤਾ ਜੀ ਨੇ ਗੋਦ ਵਿੱਚ ਬਿਠਾ ਕੇ ਮੂੰਹਾਂ ਪੂੰਝਿਆ ਪੁੱਛਣ ਲੱਗੇ ਬੇਟਾ ਜੀ ਦੱਸੋ ਕੀ ਕੁਛ ਪੜ੍ਹਿਆ ਆਪ ਆਪਣੀ ਦੋਤਲੀ ਜ਼ਬਾਨ ਨਾਲ ਦੱਸਦੇ ਹੈ ਦੁੱਧ ਪਿਲਾਇਆ ਹੈ ਇਤਨੇ ਨੂੰ ਮਹਿਤਾ ਜੀ ਬਾਹਰੋਂ ਆਏ ਉਹਨਾਂ ਨੇ ਵੀ ਗੋਦ ਵਿੱਚ ਬਿਠਾ ਕੇ ਪਿਆਰ ਕੀਤਾ ਦੱਸੋ ਪੁੱਤਰ ਜੀ ਕੀ ਕੁਛ ਪੜ੍ਹੇ ਉਹਨਾਂ ਨੂੰ ਵੀ ਉਸ ਤਰ੍ਹਾਂ ਦੋਤਲੀ ਜ਼ਬਾਨ ਨਾਲ ਦੱਸਦੇ ਹਨ ਰਾਤ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਦੁੱਧ ਪਿਲਾ ਕੇ ਸੁਣਾ ਸਵੇਰੇ ਉੱਠੇ ਇਸ਼ਨਾਨ ਵਗੈਰਾ ਕਰਵਾ ਕੇ ਫਿਰ ਨਵੀਨ ਨਵੇਂ ਬਸਤਰ ਪਹਿਨਾ ਦਿੱਤੇ ਔਰ ਦੁੱਧ ਪਿਲਾ ਦਿੱਤਾ ਫਿਰ ਤਿਆਰ ਕਰ ਦਿੱਤਾ ਅੱਜ ਫਿਰ ਛੱਡਣ ਵਾਸਤੇ ਜਾਂਦੇ ਹਨ ਕਿਉਂਕਿ ਬੱਚਿਆਂ ਨੂੰ ਖੇਡਣ ਦੀ ਆਦਤ ਹੁੰਦੀ ਹੈ ਗਾਰਡੀਅਨ ਜਾਂ ਵਾਲਡੇਨ ਕਈ ਕਈ ਦਿਨ ਛੱਡਣ ਵਾਸਤੇ ਜਾਇਆ ਕਰਦੇ ਹੁੰਦੇ ਸਨ ਜਦੋਂ ਆਦਤ ਬਣ ਜਾਂਦੀ ਫਿਰ ਆਪੀ ਬੱਚੇ ਚਲੇ ਜਾਂਦੇ ਸਨ ਜਾਂ ਇਸ ਤਰੀਕੇ ਫਿਰ ਅੱਜ ਫਿਰ ਛੱਡਣ ਵਾਸਤੇ ਜਾਂਦੇ ਹੈ ਜਾ ਕੇ ਗੋਪਾਲ ਪਾਧੇ ਨੂੰ ਅਗਲੇ ਪੁੱਛਣਗੇ ਦੱਸੋ ਪਾਧਾ ਜੀ ਕਹੀ ਬੁੱਧ ਦੇਖੀ ਨਾਨਕ ਦੀ ਇਹ ਸੁਣ ਕੇ ਪਾਧਾ ਕਹਿਣ ਲੱਗਾ ਮਹਿਤਾ ਜੀ ਕੀ ਦੱਸਾਂ ਕਹੀ ਜੀ ਵਿਚਿੱਤਰ ਬੁੱਧ ਵਾਲਾ ਤਾਂ ਮੇਰੇ ਪਾਸ ਅੱਜ ਦਾ ਕੋਈ ਬੱਚਾ ਆਇਆ ਹੀ ਇਹ ਤਾਂ ਮੈਂ ਪਹਿਲੇ ਹੀ ਪੜ੍ਹੇ ਪੜ੍ਹਾਏ ਹਾਂ ਕਹਾਂਗੇ ਚੰਗਾ ਜਦੋਂ ਜਿਤਨੀ ਕੁ ਵਿੱਦਿਆ ਤੁਹਾਡੇ ਪਾਸ ਹੈ ਸਾਰੀ ਇਹਨੂੰ ਦੇ ਦਿਆਂਗੇ ਅਸੀਂ ਵੀ ਤੁਹਾਡੀ ਕੰਮ ਚ ਗਲਤੀ ਕੋਈ ਸੇਵਾ ਕਰਦੀ ਹਾਂ ਇਤਿਹਾਸ ਕਹਿ ਕੇ ਚਲੇ ਗਏ ਸੁਣਿਆ ਇਕੱਲੇ ਇਕੱਲੇ ਬੱਚੇ ਨੂੰ ਬੁਲਾ ਕੇ ਛੱਡ ਦਿੱਤਾ ਜਾਂਦਾ ਸੀ ਅੱਜ ਕੱਲ੍ਹ ਸਾਨੂੰ ਇਕੱਲੀ ਇਕੱਲੀ ਕਲਾਸ ਇਕੱਲਾ ਇਕੱਲਾ ਸਬਜੈਕਟ ਐਸਾ ਉਦੋਂ ਸਿਸਟਮ ਨਹੀਂ ਸੀ ਇਕੱਲੇ ਇਕੱਲੇ ਬੱਚੇ ਨੂੰ ਬੁਲਾ ਕੇ ਪਾਸਾ ਸਬਕ ਦਿੰਦਾ ਸੀ ਗੁਰੂ ਨਾਨਕ ਜੀ ਦੀ ਵਾਰੀ ਆਈ ਕਹਿੰਦੇ ਸੁਣਾਓ ਕੱਲ੍ਹ ਵਾਲਾ ਸਬਕ ਤਾਂ ਕਿ ਅੱਗੇ ਸਭ ਮਿਲੇ ਪਰ ਅੱਜ ਆਪ ਚੌਂਕੜਾ ਲਗਾਈਆਂ ਬੈਠੇ ਜਿਵੇਂ ਸਮਾਧੀ ਸਮਾਧਿਕ ਕੁਛ ਬੈਠਾ ਹੁੰਦਾ ਹੈ ਨੇਤਰਾਂ ਦੇ ਛੱਪਰ ਨੀਵੇਂ ਛਿੱਟੇ ਹਨ ਚੁੱਪ ਚਾਪ ਬੈਠੇ ਹਨ ਕਹਿੰਦੇ ਦੇਖੋ ਕੱਲ੍ਹ ਕੈਸਾ ਅੱਛਾ ਪੜਿਆ ਸੁਣਾਓ ਕੱਲ੍ਹ ਵਾਲਾ ਸਬਕ ਤਾਂ ਕਿ ਆਪ ਨੂੰ ਅੱਗੇ ਸਬਕ ਮਿਲੇ ਨਹੀਂ ਬੋਲਦੇ ਤੀਜੀ ਦਫ਼ਾ ਥੋੜ੍ਹਾ ਜਿਹਾ ਸਖਤੀ ਨਾਲ ਕਹਿਣ ਲੱਗੇ ਜਿਹੜੇ ਬੱਚੇ ਨਹੀਂ ਪੜ੍ਹਦੇ ਉਹਨਾਂ 'ਤੇ ਸਖਤੀ ਕੀਤੀ ਜਾਂਦੀ ਹੈ ਕੱਲ੍ਹ ਕੈਸਾ ਅੱਛਾ ਪੜਿਆ ਸੋ ਸੁਣਾ ਤਾਂ ਕਿ ਅੱਗੇ ਵਾਸਤੇ ਆਪ ਨੂੰ ਸਬਕ ਮਿਲੇ ਕੁਛ ਪੁੱਛਣ ਲੱਗੇ ਪਰਦਾ ਜੀ ਤੁਸੀਂ ਮੈਨੂੰ ਕੀ ਪੜ੍ਹਾਉਣਾ ਚਾਹੁੰਦੇ ਹੋ? ਪਰਦਾ ਕਹਿਣ ਦੇਖੋ ਨਾ, ਤੁਹਾਡਾ ਪੁਸਤਕਾਂ ਦਾ ਪਟਵਾਰ ਦਾ ਕੰਮ ਚੱਲਿਆ ਆ ਰਿਹਾ ਹੈ, ਜਿਹਦੇ ਵਿੱਚ ਗਿਣਤੀ ਮਿਣਤੀ ਹਿਸਾਬ ਕਿਤਾਬ ਦੀ ਬੜੀ ਭਾਰੀ ਲੋੜ ਪੈਂਦੀ ਹੈ। ਮੇਰੇ ਪਾਸ ਜਿਹੜੀ ਵਿੱਦਿਆ ਹੈ, ਕੱਚੀ ਵਿੱਦਿਆ, ਇਸ ਨੂੰ ਲੜੇ ਕਹਿੰਦੇ ਹਨ, ਇਹਦੀ ਹਿਸਾਬ ਕਿਤਾਬ ਗਿਣਤੀ ਮਿਣਤੀ ਬੜੀ ਜਲਦੀ ਪ੍ਰਾਪਤ ਹੁੰਦੀ ਹੈ। ਆਪਦੀ ਇਹ ਬੜੀ ਸਹਾਇਤਾ ਕਰੇਗੀ ਜ਼ਿੰਦਗੀ ਦੇ ਵਿੱਚ, ਕਿਉਂਕਿ ਆਪ ਦਾ ਕੰਮ ਇਹ ਹੈ। ਇਹ ਸੁਣ ਕੇ ਗੁਰੂ ਜੀ ਕਹਿਣਾ, ਪੜ੍ਹਦਾ ਜੀ ਕਿਉਂ ਦੱਸੋ ਜ਼ਰਾ, ਜਿਸ ਵਕਤ ਇਹ ਜੀਵ ਨੂੰ ਇੱਥੋਂ ਲੈ ਜਾਣਗੇ ਫੜ ਕੇ ਆਏ, ਅਸਥੂਲ ਸਰੀਰ ਇੱਥੇ ਰਹਿ ਜਾਏਗਾ, ਸੂਖਮ ਸਰੀਰ ਦੇ ਸ਼ਹਿਦ ਜੀਵ ਨੂੰ ਜੰਦੂਤ ਪਕੜ ਕੇ ਲੈ ਜਾਣਗੇ, ਧਰਮ ਰਾਜਾ ਦੇ ਪੇਸ਼ ਕਰਨਗੇ, ਕਿ ਉਦੋਂ ਵੀ ਇਸ ਤੁਹਾਡੀ ਵਿੱਦਿਆ ਨੇ ਪੜ੍ਹਾਈ ਨੇ ਕੁਛ ਮਦਦ ਕਰਨੀ ਕਿ ਨਹੀਂ ਕਰਨੀ, ਉਹ ਦੱਸੋ ਜ਼ਰਾ। ਇਹ ਗੱਲ ਸੁਣ ਕੇ ਪਾਦਾ ਬੜਾ ਹੈਰਾਨ ਹੋਇਆ, ਇੱਕ ਛੋਟੇ ਜਿਹੇ 6-7 ਸਾਲ ਦੇ ਬੱਚੇ ਤੋਂ ਇਹੋ ਜਿਹੀਆਂ ਗੱਲਾਂ ਸਿਆਣਾ ਆਦਮੀ ਸੁਣ ਕੇ ਹੈਰਾਨ ਨਾ ਹੋਵੇ ਤਾਂ ਹੁਰਤੀ ਹੋਵੇ। ਬੜਾ ਹੈਰਾਨ ਪਰੇਸ਼ਾਨ ਹੋਇਆ, ਕਦੇ ਚਿਹਰੇ ਵੱਲ ਤੱਕਦਾ ਹੈ, ਕਦੇ ਆਪਦੇ ਸਰੀਰ ਵੱਲ ਤੱਕਦਾ ਹੈ। ਇਹੋ ਜਿਹੇ ਬਚਨ ਅਖੀਰ ਪਹਿਲਾਂ ਸੁਣੀਆਂ ਸੀ ਕਾਜ਼ੀ ਦੀ ਬਾਬਤ, ਹੋਰ ਬਲਾਰ ਦੀ ਬਾਬਤ, ਜਿਹੜੇ ਕੀਤੇ ਖੇਤੀ ਹਰੀ ਭਰੀ ਕੀਤੀ, ਸਪਨੇ ਸਾਇਆ ਕੀਤੀ ਸੀ, ਇਤਿਹਾਸ ਉਹ ਸਾਹਮਣੇ ਆਈਆਂ ਸਾਰੀਆਂ ਗੱਲਾਂ, ਸੋਚਿਆ ਵੀ ਜਿਹੜੇ ਉਹ ਗੱਲਾਂ ਹੋਈਆਂ ਹਨ ਠੀਕ ਹੋਈਆਂ, ਮੇਰੇ ਨਾਲ ਕੁਛ ਇਹੋ ਜਿਹੀ ਵਾਪਰਦੀ ਦਿੰਦੀ ਹੈ। ਅਖੀਰ ਸ਼ਰਧਾ ਦੇ ਘਰ ਵਿੱਚ ਆਇਆ, ਪਤਾ ਕਹਿਣ ਲੱਗਾ ਦੋਨਾਂ ਦੀ ਜੋੜ ਠੀਕ ਸੀ, ਅੱਗੇ ਵੀ ਕੁਛ ਹੈ, ਅੱਗੇ ਕੁਛ ਹਿਸਾਬ ਕਿਤਾਬ ਮੰਗਣ ਵਾਲਾ ਹੈ। ਗੁਰੂ ਜੀ ਕਹਿੰਦੇ, ਹਾਂ ਜੇ ਖੁਦਨ ਦੱਸਾਂ, ਹਾਂ ਕਹਿੰਦੇ, ਕਿਰਪਾ ਕਰਕੇ ਦੱਸੋ। ਕਿਉਂ ਗੁਰੂ ਜੀ ਉਸ ਮੌਕੇ ਉਸਨੂੰ ਸਿੱਖਿਆ ਦਿੰਦੇ,
ਧਰਮ ਰਾਜਾ Thank you. ਆਪ ਤੇਰੇ ਇੰਦਰ ਸਰਕਰਮ ਉੱਠੇ, ਅਜ਼ਰਾ ਈਲ ਫੜੇ ਫੜ ਉੱਠੇ, ਦੋਸ਼ ਪਾਏ ਸਿਰਜਣ ਹਾਰੇ, ਵੇਖਾ ਮੰਗੇ ਪਾਏ। ਧਰਮ ਰਾਜਾ ਨੂੰ ਜੋ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ, ਇੱਥੇ ਬਾਣੀ ਕਥਨ ਕੀਤਾ ਹੈ, ਹਾਂ ਉਹ ਲੋਕ ਜਿਹੜੇ ਪਾਪ ਕਰਦੇ ਨੇ ਉਹਨਾਂ ਤੇ ਕੁੱਟ ਪੈਂਦੀ ਹੈ, ਅੱਗੇ ਸਜ਼ਾਵਾਂ ਮਿਲਦੀਆਂ ਹਨ, ਅਤੇ ਧਰਮ ਰਾਜਾ ਉਹਨਾਂ ਤੋਂ ਸਾਫ਼ ਮੰਗਦਾ ਹੈ। ਇਉਂ ਗੁਰੂ ਜੀ ਕਹਿੰਦੇ ਸਾਫ਼ ਕਰਦਾ ਜੀ ਮੰਗਿਆ ਹੈ ਕਿ ਕੋਈ ਮੈਜਿਸਟ੍ਰੇਟ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਹੈ, ਬਾਹਰਲੇ ਦਰਵਾਜ਼ੇ ਸਾਰੇ ਲੌਕ ਹੋਏ ਹੋਏ ਹਨ, ਆਰਾਮ ਖੁਸ਼ੀ 'ਤੇ ਬੈਠਾ ਅਖਬਾਰ ਪੜ੍ਹਦਾ ਹੈ, ਪਰ ਸੀ ਉਹ ਨਾਸਤਕ, ਬਹੁਤ ਰਿਸ਼ਵਤਖੋਰ, ਰੱਬ ਨੂੰ ਨਾ ਮੰਨਣ ਵਾਲਾ, ਸਾਫ਼ ਕਿਤਾਬ ਨੂੰ ਨਾ ਮੰਨਣ ਵਾਲਾ, ਚੰਗੇ ਮਾੜੇ ਨੂੰ ਇੱਕੋ ਸਮਝਣ ਵਾਲਾ, ਇਹੋ ਜਿਹਾ ਬੰਦਾ ਸੀ। ਮਾਇਆ ਦਾ ਹੀ ਬੰਦਾ ਸੀ, ਮਾਇਆ ਨਾਲ ਉਸਦਾ ਪਿਆਰ ਕਿਸੇ ਨਾਲ ਉਹਦਾ ਰਸੂਸ ਹੀ ਨਹੀਂ ਸੀ, ਇਹ ਮਾਨਵ ਦੀ ਜ਼ਿੰਦਗੀ ਮਾਇਆ ਹੀ ਸੀ। ਇਹੋ ਜਿਹਾ ਮੈਜਿਸਟ੍ਰੇਟ ਅਖਬਾਰ ਪੜ੍ਹ ਰਿਹਾ ਹੈ, ਚੰਚੇਤ ਦੀ ਬੜੀ ਰੋਸ਼ਨੀ ਹੋਈ, ਇਤਨੀ ਜ਼ਿਆਦਾ ਰੋਸ਼ਨੀ ਹੋਈ, ਉਹਦੀਆਂ ਅੱਖਾਂ ਅਖਬਾਰ ਤੋਂ ਉੱਠੀਆਂ, ਸਾਹਮਣੇ ਗਈਆਂ, ਕੀ ਦੇਖਿਆ, ਇੱਕ ਰੂ ਖੜੀ। ਉਹਨੂੰ ਪੁੱਛਣ ਲੱਗਾ, ਆਪ ਕੌਣ ਹੋ, ਕਿੱਧਰ ਸੇ ਆ ਗਏ? ਕਮਰੇ ਕੇ ਤਮਾਮ ਦਰਵਾਜ਼ੇ ਅੰਦਰ ਸੇ ਬੰਦ ਹੈ, ਆਪਕੇ ਹਾਂ ਆਨਾ ਕੈਸੇ ਹੋ, ਐਸਾ ਪੁੱਛਿਆ ਉਸਨੇ। ਉਹ ਰੂਹ ਕਹਿਣ ਲੱਗੀ, ਮੈਨੂੰ ਇਹੋ ਜਿਹੇ ਚਿੱਠੀਆਂ ਛਿੱਟਣੀਆਂ ਜਾਂ ਹੋਰ ਕੀ ਜਿੱਥੇ ਹਵਾ ਵੀ ਨਹੀਂ ਜਾ ਸਕਦੀ, ਉਹ ਵੀ ਮੈਨੂੰ ਰੋਕਣ ਨੂੰ ਸਮਰੱਥ ਨਹੀਂ, ਉੱਥੇ ਵੀ ਮੈਂ ਪਹੁੰਚ ਸਕਦਾ ਹਾਂ। ਇਹ ਕਹਿਣ ਲੱਗਿਆ, ਫਿਰ ਆਪ ਕੌਣ ਹੋ, ਅੱਗੇ ਤਾਂ ਆਪਦੇ ਕਦੇ ਦਰਸ਼ਨ ਨਹੀਂ ਹੋਏ। ਕਹਿੰਦਾ, ਮੈਂ ਆਪਦਾ ਸੀਆਈ ਜੀ ਹਾਂ, ਆਪਦਾ ਖੁਸ਼ੀਆਂ ਹਾਂ। ਇਹ ਸੁਣ ਕੇ ਮੈਜਿਸਟ੍ਰੇਟ ਬੜਾ ਹੈਰਾਨ ਹੋਇਆ, ਕਹਿਣ ਲੱਗਿਆ, ਖੁਸ਼ੀਆ ਸੀਆਈਡੀ ਕੀ? ਉਹ ਰੂਹ ਕਹਿੰਦੀ ਹੈ, ਜਿਸ ਦਿਨ ਤੋਂ ਜਨਮ ਹੁੰਦਾ ਬੰਦਾ, ਉਸਦੇ ਨਾਲ ਇੱਕੋ ਦਾ ਸੀਆਈਡੀ ਭੇਜਿਆ ਜਾਂਦਾ। ਇਹ ਪਰਮੇਸ਼ੁਰ ਦੀ ਨੇਤ ਐਸੀ ਹੀ ਹੈ, ਪਰਮੇਸ਼ੁਰ ਨੇ ਕਰੋੜਾਂ ਬ੍ਰਹਮੰਡ ਰਚੇ, ਵੈਸੇ ਤਾਂ ਇੱਕ ਇੱਕ ਬ੍ਰਹਮੰਡ, ਇੱਕ ਇੱਕ ਸ਼ਿਵ, ਬ੍ਰਹਮਾ, ਵਿਸ਼ਨੂੰ, ਇੱਕ ਇੱਕ ਧਰਮ ਰਾਜਾ, ਕੁਮੇਰ, ਇੰਦਰ, ਇਸੀ ਤਰ੍ਹਾਂ ਇਹੋ ਜਿਹੇ ਦੇਵਤੇ ਬਣਾਏ ਹਨ, ਆਪਣੇ ਆਪਣੇ ਕੰਮ ਕਰਨ ਵਾਲੇ ਬ੍ਰਹਮਾ ਉਤਪਤੀ ਕਰਨ 'ਤੇ ਲਗਾਤਾਰ, ਵਿਸ਼ਨੂੰ ਪਾਲਣਾ 'ਤੇ, ਸ਼ਿਵ ਸੰਘਾਰ 'ਤੇ, ਕਰੋੜਾਂ ਬ੍ਰਹਮੰਡਾਂ 'ਤੇ, ਕਰੋੜਾਂ ਹੀ ਇਹੋ ਜਿਹੇ ਹਨ। ਸਿਉਂ ਪਰਮੇਸ਼ੁਰ ਨੇ ਜਦ ਤੇ ਸ੍ਰਿਸ਼ਟੀ ਦੀ ਲਕਸ਼ ਦਾ ਸੀ, ਜੋਨ ਹੈ ਸਾਰੀਆਂ ਜੋਨੀਆਂ ਦਾ ਬਾਦਸ਼ਾਹ ਮਨੁੱਖ ਹੈ, ਇਨਸਾਨ ਹੈ। ਇਸ ਇਨਸਾਨ ਨੂੰ ਤਮਾਮ ਜੋਨੀਆਂ ਦਾ ਬਾਦਸ਼ਾਹ ਕਥਨ ਕੀਤਾ, ਇਸ ਧਰਤੀ ਪਰ ਤੇਰੀ ਸ਼ਿਕਦਾਰੀ, ਅਬਰ ਜੋਨ ਤੇਰੀ ਪਨਿਹਾਰੀ, ਲੱਖ ਚੁਰਾਸੀ ਜੋਨ ਸਵਾਈ, ਮਾਨਸ ਕੋ ਪ੍ਰਤੀ ਵੜਿਆਈ, ਲੱਖ ਚੁਰਾਸੀ ਜੋਨ ਵਿੱਚ ਉੱਤਮ ਜਨਮ ਸਮਾਨਸ ਦੇਹੀ, ਆਦਿ ਕਥਨ ਕੀਤਾ। ਯਾਨੇ ਪ੍ਰਭੂ ਪ੍ਰਾਪਤੀ ਵਾਸਤੇ ਇੱਕ ਮਨ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ, ਬਾਕੀ ਦੇ ਸਮਾਨ ਗਏ ਬੰਦ ਹਨ। ਇਉਂ ਉਹ ਰੂਹ ਕਹਿਣ ਲੱਗੀ, ਪਰਮੇਸ਼ੁਰ ਨੇ ਮਨੁੱਖ ਦੇ ਨਾਲ ਇੱਕੋ ਦਾ ਸੀਆਈਡੀ ਉਦੋਂ ਤੋਂ ਹੀ ਭੇਜਿਆ ਹੋਇਆ ਜਦ ਤੇ ਇਸਦਾ ਜਨਮ ਹੋ ਜਾਂਦਾ ਹੈ, ਅਖੀਰ ਤੱਕ ਨਾਲ ਰਹਿੰਦਾ ਹੈ। ਜਿਸ ਵਕਤ ਇਸਦਾ ਮ੍ਰਿਤੂ ਹੁੰਦਾ ਹੈ, ਉਹ ਇਸਦੇ ਜੇ ਇਹਨੇ ਸ਼ੁਭ ਜਾਂ ਅਸ਼ੁਭ ਕਰਮ ਕੀਤੇ ਹੁੰਦੇ ਹਨ, ਦੋ ਕਾਪੀਆਂ ਹਰ ਇੱਕ ਸੀਆਈਡੀ ਪਾਸ ਹੁੰਦੀਆਂ ਹਨ, ਉਹ ਆਦੇ ਮੇਰੇ ਪਾਸ ਦੋ ਕਾਪੀ ਨਿਕਲਿਆ ਹੈ, ਇੱਕ ਸਫੈਦ ਹੈ। ਸਫੈਦ ਕਾਪੀ ਵਿੱਚ ਚੰਗੇ ਕਰਮ ਲਿਖੇ ਜਾਂਦੇ ਹਨ, ਸਿਆਹ ਦੇ ਵਿੱਚ ਬੁਰੇ ਲਿਖੇ ਜਾਂਦੇ ਹਨ। ਇਹ ਦੋਨੋਂ ਕਾਪੀਆਂ ਧਰਮ ਰਾਜੇ ਦੇ ਅੱਗੇ ਰੱਖ ਦਿੱਤੀਆਂ ਜਾਣਗੀਆਂ, ਅੱਗੇ ਵੀ ਉੱਥੇ ਹਿਸਾਬ ਕਿਤਾਬ ਜਮ੍ਹਾਂ ਹੁੰਦਾ ਰਹਿੰਦਾ ਹੈ, ਇਹ ਸਾਹਮਣੇ ਮੁਰਦਮ ਬਣਿਆ ਖੜਾ ਹੁੰਦਾ ਹੈ। ਉਸ ਮੌਕੇ ਇਹ ਤਾਂ ਹਿਸਾਬ ਪਛੀਨਾ ਹੁੰਦਾ ਹੈ, ਜਿਹੜੇ ਬੁਰੇ ਕਰਮ ਨੇ ਉਹਦਾ ਫਲ ਦੁੱਖ, ਚੰਗੇ ਉਹਦਾ ਫਲ ਸੁੱਖ। ਇਸ ਤਰੀਕੇ ਫਿਰ ਇਹੋ ਜਿਹਾ ਸਿਸਟਮ ਬਣਿਆ, ਪਰਮੇਸ਼ੁਰ ਨੇ ਆਪਣੀ ਮਰਿਆਦਾ ਕਾਇਮ ਰੱਖੀ ਹੈ। ਜਿਵੇਂ ਦੁਨਿਆਵੀ ਹਕੂਮਤਾਂ ਇਹ ਵੀ ਸੀਆਈਡੀ ਰੱਖਦੀਆਂ, ਸੀਆਈਡੀ ਰਾਹੀਂ ਬੜੇ ਬੜੇ ਕੰਮ ਕਰਦੀਆਂ, ਅਗਰ ਐਸਾ ਨਾ ਕਰਨ ਇਹਦਾ ਕੰਮ ਹੀ ਨਾ ਚੱਲੇ। ਪਰਮੇਸ਼ੁਰ ਦੇ ਬਹੁਤ ਹੀ ਵੱਡੀ ਸ੍ਰਿਸ਼ਟੀ, ਕਰੋੜ ਬ੍ਰਹਮੰਡ ਹਨ, ਉਹਨਾਂ ਨੂੰ ਉਹ ਵੀ ਐਸਾ ਹੀ ਕਰ ਰਿਹਾ ਹੈ, ਬਲਕਿ ਉਹਦੀ ਨਕਲੇ ਸਾਰੇ ਕਰ ਰਹੇ ਹਨ। ਕਿਉਂ ਇਹ ਗੱਲ ਸੁਣ ਕੇ ਜਦੋਂ ਦੋ ਕਾਪੀਆਂ ਨੇ ਦੇਖੀਆਂ ਸਿਆਹ ਤੇ ਸਫੈਦ, ਪੁੱਛਣ ਲੱਗਾ, ਅਗਰ ਐਸੀ ਹੀ ਗੱਲ ਹੈ, ਕਿਉਂ ਦੱਸੋ ਮੇਰੀ ਸਿਆਹ ਔਰ ਸਫੈਦ ਕਾਪੀ ਜਿਹੜੀ ਤੁਸੀਂ ਕਹਿੰਦੇ ਹੋ, ਸਫੈਦ ਵਿੱਚ ਚੰਗੇ ਕੰਮ ਔਰ ਸਿਆਹ ਵਿੱਚ ਮਾੜੇ ਕੰਮ ਲਿਖੇ ਜਾਂਦੇ ਹਨ, ਕਿਰਪਾ ਕਰਕੇ ਦੱਸੋ ਜ਼ਰਾ ਵੀ ਸਫੈਦ ਕਾਪੀ ਖੋਲੋ, ਮੈਂ ਕਿੰਨੇ ਚੰਗੇ ਕੰਮ ਕੀਤੇ ਨੇ ਅੱਜ ਤੱਕ। ਉਹਨੇ ਸਫੈਦ ਕਾਪੀ ਖੋਲ ਕੇ ਦੱਸੀ, ਕਹਿਣ ਲੱਗਾ ਅੱਜ ਤੱਕ ਆਪਣੇ ਸਿਰਫ 5 ਚੰਗੇ ਕੰਮ ਕੀਤੇ ਹਨ, ਉਹ ਵੀ ਲੋਕ ਦਿਖਾਵੇ ਵਾਸਤੇ, ਪਰਮੇਸ਼ੁਰ ਦੀ ਪ੍ਰਸੰਨਤਾ ਵਾਸਤੇ ਨਹੀਂ ਕੀਤੇ ਹਨ। ਉਹਨੇ ਸੋਚਿਆ ਵਾਕਈ ਮੈਂ ਇਹੋ ਜਿਹੇ ਕੁਛ ਕੀਤਾ, ਮੇਰੇ ਪਾਸ ਉਹਨਾਂ ਦਾ ਸਰਮਾਇਆ ਇਤਨਾ ਕੀ ਹੈ। ਫਿਰ ਕਹਿਣ ਲੱਗਾ ਸਿਆ ਕਾਪੀ ਖੋਲ ਕੇ ਦੱਸੋ ਮੈਂ ਬੁਰੇ ਕੰਮ ਕੀਤੇ ਕਿੰਨੇ ਕੀਤੇ ਹਨ। ਸਾਧ ਨਾਸਤਿਕ ਬੰਦੇ ਤੋਂ ਚੰਗੇ ਕਰਮਾਂ ਦੀ ਆਸ ਹੀ ਕੈਸੇ ਹੋ ਸਕਦੀ ਹੈ, ਹੋ ਹੀ ਨਹੀਂ ਸਕਦੀ। ਇਸ ਕਰਕੇ ਸਾਰੇ ਪਾਪਾਂ ਦੀ ਮਾਂ ਮੰਨਿਆ ਹੈ ਨਾਸਤਿਕ ਪ੍ਰਾਪਤੀ। ਇਹ ਨਾਸਤਿਕ ਬੰਦਾ ਸੀ ਜਿਸਨੇ ਸਿਆ ਕਾਪੀ ਖੋਲ ਕੇ ਉਹ ਰੂਹ ਸੁਣਾਉਣ ਲੱਗੀ, ਕਹਿਣ ਲੱਗੀ ਸਿਆ ਕਾਪੀ ਦੇ ਵਿੱਚ ਆਪਦੇ 1150 ਬੁਰਾ ਕਰਮ ਹੈ। ਵਾਕਈ ਉਹਨੇ ਬੁਰੇ ਕੰਮ ਕੀਤੇ ਸੀ, ਬੁਰਾਈ ਕੀਤੀ ਸੀ, ਇਹੀ ਸਰਮਾਇਆ ਇਕੱਠਾ ਕੀਤਾ ਸੀ। ਕਹਿਣ ਲੱਗੇ ਦੇਖੋ ਇਹ ਸਿਆ ਕਪੜੇ ਕਾਪੀ ਹੈ ਜਿਹੜੀ, ਇਹਨਾਂ ਦਾ ਫਲ ਦੁੱਖ ਹੈ, ਸਫੈਦ ਵਾਲਿਆਂ ਦਾ ਫਲ ਸੁੱਖ ਹੈ। ਜਦੋਂ ਆਪ ਨੂੰ ਇੱਥੇ ਲਿਜਾਇਆ ਜਾਏਗਾ, ਧਰਮ ਦਾ ਜਿਹੜੇ ਪੇਸ਼ ਕੀਤਾ ਜਾਏਗਾ, ਇਹ 5 ਕੈਂਸਲ ਹੋ ਜਾਣਗੇ, 1145 ਰਹਿ ਜਾਣਗੇ। ਇਹਦਾ ਫਲ ਆਪ ਨੂੰ ਦੁੱਖੀ ਦੁੱਖੋ ਮਰਕਾਂ ਛਿਟਿਆ ਜਾਏਗਾ। ਸੋ ਇਹ ਗੱਲ ਜਦੋਂ ਕਹੀ ਇਹ ਬੜਾ ਹੈਰਾਨ ਹੋ ਗਿਆ ਵੀ ਉਹ ਮੈਂ ਤਾਂ ਮੰਨਦਾ ਸੀ ਰੱਬ ਕੋਈ ਨਹੀਂ, ਮੈਂ ਮੰਨਦਾ ਸੀ ਹਿਸਾਬ ਕਿਤਾਬ ਕੋਈ ਨਹੀਂ, ਤੇ ਗੱਲ ਹੀ ਕੁਛ ਹੋਰ ਨਿਕਲੀ। ਜਿਹੜੀ ਗੱਲ ਦੱਸੀ ਮੇਰੇ ਕਰਮ ਠੀਕ ਠੀਕ ਦੱਸੇ ਇਸਨੇ, ਇਉਂ ਕਰਕੇ ਵਿਸ਼ਵਾਸ ਉਸਨੂੰ ਪੂਰਾ ਆਇਆ। ਹੁਣ ਸੋਚਦਾ ਵੀ ਮੈਂ ਬੜੀ ਗਲਤੀ ਕੀਤੀ, ਅੱਜ ਤੱਕ ਬਹੁਤ ਭੁੱਲ ਵਿੱਚ ਰਿਹਾ, ਅੰਦਰ ਹੀ ਅੰਦਰ ਇਹ ਸੋਚਦਾ ਮੈਂ ਅੱਗੇ ਵਾਸਤੇ ਜਿਤਨੀ ਮੇਰੀ ਬਕਾਇਆ ਜ਼ਿੰਦਗੀ ਰਹਿੰਦੀ ਹੈ ਉਸਦੇ ਵਿੱਚ ਮੈਂ ਸਿਆਹ ਕਾਪੀ ਵਿੱਚ ਇੱਕ ਵੀ ਨਾਵਾਂ ਨਹੀਂ ਦਰਜ ਹੋਣ ਦੇਵਾਂਗਾ, ਸਫੈਦ ਕਾਪੀ ਭਰ ਕੇ ਜਾਵਾਂਗਾ। ਇਹੋ ਜਿਹੇ ਜਦੋਂ ਖਿਆਲ ਉਹਦੇ ਅੰਦਰ ਚੱਕਰ ਮਾਰਨ ਲੱਗੇ, ਉਹ ਰੂਹ ਦੀ ਕਲਮ ਬੜੀ ਤੇਜ਼ੀ ਨਾਲ ਚੱਲੀ ਸਫੈਦ ਕਾਪੀ ਦੇ, ਪੁੱਛਣਗਾ ਆਪ ਕੀ ਲਿਖਦੇ ਹੋ? ਕਹਿੰਦੇ ਮੈਂ ਲਿਖ ਰਿਹਾ ਦਾ ਖਿਆਲ ਬਦਲ ਲਿਆ ਹੈ, ਨਾਸਤਿਕਤਾ ਤੋਂ ਆਸਤਿਕਤਾ ਵੱਲ ਆ ਰਿਹਾ, ਇਹ ਆਪਣੇ ਚਿੱਤ ਵਿੱਚ ਇਰਾਦਾ ਕਰਦਾ, ਪੱਕਾ ਇਰਾਦਾ ਕਰਦਾ ਮੈਂ ਸਫੈਦ ਕਾਪੀ ਭਰ ਕੇ ਜਾਵਾਂਗਾ, ਸਿਆਹ ਕਾਪੀ ਵਿੱਚ ਇੱਕ ਵੀ ਯਾਨੀ ਬੁਰਾ ਕਰਮ ਨਹੀਂ ਕਰਾਂਗਾ। ਇਹ ਇੰਨਾ ਕਹਿ ਕੇ ਉਹਦਾ ਅਲੋਪ ਹੋ ਗਿਆ ਜਿਹੜਾ ਰੂਹ ਸੀ, ਇਹ ਮੈਜਿਸਟ੍ਰੇਟ ਆਪਣੀ ਜ਼ਿੰਦਗੀ ਬਦਲ ਰਹੀ। ਹੁਣ ਗੁਰੂ ਜੀ ਪਾਧੇ ਨੂੰ ਕਹਿੰਦੇ, ਪਾਧਾ ਜੀ ਕਿ ਹਿਸਾਬ ਕਿਤਾਬ ਤਾਂ ਜ਼ਰੂਰ ਮੰਗੀਦਾ ਹੈ। ਹਾਂ, ਫਿਰ ਪਾਧਾ ਕਹਿਣ ਲੱਗੇ ਮਦਦ ਕਿਸਨੇ ਕਰਨੀ ਹੈ? ਉੱਥੇ ਗੁਰੂ ਜੀ ਨੇ ਇੱਕ ਸ਼ਬਦ ਐਸਾ ਉਚਾਰਨ ਕੀਤਾ ਵੀ ਪਰਮੇਸ਼ੁਰ ਦੇ ਭਜਨ ਨੇ ਹੀ ਅੱਗੇ ਇਸਦੀ ਮਦਦ ਕਰਨੀ ਹੈ। ਲਿਖਣਾ ਤੂੰ ਜਾਣ ਲੈ ਇਹੋ ਜਿਹਾ ਆਪਣਾ ਕਾਰਾਗਾਰ, ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਯਾਨੀ ਜਾਲ ਮੋਹ ਕੀ ਆਖਰੀ ਗੁਣ ਜਿਤਨੇ ਹਨ ਇਹਨਾਂ ਨੂੰ ਫੂਕ ਕੇ ਸਿਆਹੀ ਬਣਾ, ਸ੍ਰੇਸ਼ਟ ਮਤ ਜਿਹੜੀ ਹੈ ਇਹਨੂੰ ਕਾਗਜ਼ ਬਣਾ, ਕਲਮ ਖਾਓ ਵਾਹਿਗੁਰੂ ਦਾ ਪ੍ਰੇਮ ਇਹਨੂੰ ਕਲਮ ਬਣਾ, ਚਿੱਤ ਨੂੰ ਲਿਖਾਰੀ ਬਣਾ, ਗੁਰਪੁਰਖ ਲਿਖੀ ਜਾ, ਗੁਰੂ ਨੂੰ ਪੁੱਛ ਕੇ ਲਿਖਣਾ ਕਰ, ਸਤ ਸਤੀ ਵਿਚਾਰ ਕਰ, ਲਿਖਣਾ ਸਾਲਾ ਹੈ ਵਾਹਿਗੁਰੂ ਅੰਤਰਯਾਮੀ ਦਾ ਸਿਮਰਨ ਭਜਨ ਕਰ, ਸੁਖ ਸ਼ਲਾਘਾ ਕੀ ਉਸਦਾ ਹਰੀ ਕੀਰਤਨ। ਕਿਹਾ ਜਾ ਵਾਹਿਗੁਰੂ ਹੈ ਜਿਸਦਾ ਅੰਤ ਪਾਰਾਵਾਰ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ। ਬਾਬਾ ਇਹ ਲੇਖਾ ਲਿਖ ਜਾਣ, ਇਹੋ ਜਿਹਾ ਲੇਖਾ ਯਾਨੀ ਵਾਹਿਗੁਰੂ ਦਾ ਭਜਨ ਕਰ, ਉਸਦਾ ਯਸ ਕਰ, ਕੀਰਤਨ ਕਰ, ਇਹੋ ਜਿਹਾ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਵੇ ਸੱਚਾ ਨਿਸ਼ਾਨ। ਜਿੱਥੇ ਹਿਸਾਬ ਤਾਂ ਮੰਗਣਾ ਹੋਏਗਾ ਉੱਥੇ ਕਿਸਨੇ ਮਦਦ ਕਰਨੀ ਹੈ? ਕਿਉਂ ਗੁਰੂ ਜੀ ਨੇ ਉਸ ਪਾਧੇ ਨੂੰ ਇਸ ਤਰੀਕੇ ਸਿਰ ਦੱਸਿਆ? ਇਹੋ ਜਿਹੇ ਜਿਹੜੇ ਬਚਨ ਹਨ ਇਹਨਾਂ ਨੂੰ ਭਿਆਨਕ ਬਚਨ ਕਿਹਾ ਜਾਂਦਾ ਹੈ। ਪਹਿਲੇ ਦਰਜੇ ਦੇ ਅਧਿਕਾਰੀਆਂ ਵਾਸਤੇ ਗੁਰੂ ਜੀ ਨੇ ਇਹੋ ਜਿਹੇ ਬਚਨ ਉਚਾਰਨ ਕਰਕੇ ਦੱਸੇ। ਮੈਨੂੰ ਦੇਖੋ ਦਾ ਪਹਿਲੇ ਆਨੰਦ ਸਾਹਿਬ ਵਿੱਚ ਤਿੰਨ ਨਸ਼ਿਆਂ ਵਿੱਚ ਬੋਲਣਾ, ਉਸ ਤੋਂ ਬਾਅਦ ਗੁਰਸੋਤਰ ਵਿੱਚ, ਬਾਅਦ ਅਰਦਾਸ ਵਿੱਚ ਜੁੜਨਾ ਹੈ, ਗੁਰਨਾਮਾ ਸੁਣਨਾ, ਪ੍ਰਸ਼ਾਦ ਲੈ ਕੇ ਚਾਲੇ ਪਾਓ, ਕੱਲ ਫਿਰ ਇੱਥੋਂ ਅਗਲਾ ਸਟੈਪ ਲਿਆ ਜਾਏਗਾ। ਰਾਮ ਕੀ ਮਹਲਾ ਜਿੱਤੀ ਜਨਮ ਦੇਖੋ ਕਾ ਸਤਿਗੁਰ ਪ੍ਰਸ਼ਾਦ, ਨੰਦ ਵਿਆਸੋ ਮੇਰੀ ਮਾਏ ਆ
ਸੁਣਦਾ।